ਵਾਹਿਗੁਰੂ ਗੁਰੂ ਨਾਨਕ ਪਾਗ ਪੰਕਜ ਬੰਦਨ ਪਾਗ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਸ੍ਰੀ ਗੁਰੂ ਰਾਮਦਾਸ ਗੁਣ ਗੁਰ ਅਰਜਨ ਬਿਗਨਨ ਕੇ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ
ਜੋਰੀ
ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ
ਵਿਸਾਲਾ
ਤਰੋਂ ਤਰਾ ਤਰ ਪੁਨ ਪੁਨ
ਸੀਸਾ
ਜੀ ਪੁਨ ਪੁਨ
ਸੀਸਾ
ਬੰਦੋ ਬਾਰ ਬਾਰ ਜਗਦੀਸ਼ਾ ਜਾ ਮੈਂ ਅੰਮ੍ਰਿਤ ਗਿਆਨ ਮਨ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ
ਕਰ ਅਨੁਰਾਗ
ਏਕੰਕਾਰਾ ਸਤਿਗੁਰ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਆ
ਵਾਹਿਗੁਰੂ
ਦੋਹਰਾ ਸੁਣ ਕੇ ਸ੍ਰੀ ਗੁਰਬਚ ਕਹਿਓ ਬੇਮੁਖ ਕਰਮ ਵਿਹੀਨ ਹਮ ਆਏ ਤੁਝ ਮਿਲਨ ਕੋ ਛਪਨ ਸਦਨ ਮੈਂ ਕੀਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਆਪ ਜੀ ਸਤਿਕਾਰਯੋਗ ਭਾਈ ਸਾਹਿਬ ਭਾਈ ਫੌਜਾ ਸਿੰਘ ਜੀ ਸਾਗਰ ਤਿਨ੍ਹਾਂ ਦੇ ਢਾਡੀ ਜੱਥੇ ਪਾਸੋਂ ਸਤਿਗੁਰਾਂ ਦਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਰਾਹੀਂ ਵਰਤ ਰਹੀਆਂ ਬਖਸ਼ਿਸ਼ਾਂ ਦਾ ਜ਼ਿਕਰ ਬੜੇ ਪਿਆਰ ਨਾਲ ਸਰਵਣ ਕਰ ਰਹੇ ਸੀ। ਵੱਡਿਆਂ ਦੀ ਵਡਿਆਈ ਹਮੇਸ਼ਾ ਇਹ ਹੋਇਆ ਕਰਦੀ ਹੈ ਉਹ ਦੂਸਰੇ ਨੂੰ ਇੱਜ਼ਤ ਅਤੇ ਮਾਣ ਦੇ ਕੇ ਉਹਨਾਂ ਦਾ ਅੰਦਰ ਰਾਜ਼ੀ ਹੁੰਦਾ ਹੈ। ਮਾਤਾ ਗੰਗਾ ਜੀ ਕਿਸ ਮੁਕਾਮ 'ਤੇ ਪਹੁੰਚੇ ਹਨ, ਪਰ ਸਾਡੇ ਲਈ ਪੂਰਨੇ ਪਾਉਣ ਲਈ ਵੇਖੋ ਦੋ ਵਾਰੀ ਗਏ, ਤਾਂ ਕਿ ਸਾਨੂੰ ਵੀ ਸਤਿਗੁਰਾਂ ਕੋਲ, ਮਹਾਂਪੁਰਖਾਂ ਦੇ ਕੋਲ ਜਾਣ ਦੀ ਜਾਚ ਆ ਜਾਵੇ। ਬਹੁਤ ਪਿਆਰ ਨਾਲ ਆਪ ਜੀ ਨੇ ਸਰਵਨ ਕੀਤਾ ਹੈ। ਲੜੀਵਾਰ ਇਤਿਹਾਸ ਚੱਲ ਰਿਹਾ ਹੈ, ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਸਿਆਲਕੋਟ ਪਹੁੰਚਦੇ, ਚਾਹੁੰਦੇ ਹਨ ਭਈ ਕਦੇ ਸਾਡੇ ਨਾਲ ਰਹਿ ਚੁੱਕੀ ਇੱਕ ਆਤਮਾ, ਉਸ ਨੇ ਕਈ ਜਨਮਾਂ ਦਾ ਪੈਂਡਾ ਮੁਕਾ ਲਿਆ, ਹੁਣ ਇਹ ਆਖਰੀ ਜਨਮ ਉਹਦਾ ਬਣ ਜਾਵੇ, ਉਸ ਤੋਂ ਬਾਅਦ ਕਦੇ ਜੰਮਣਾ ਮਰਨਾ ਨਾ ਪਵੇ। ਸਤਿਗੁਰੂ ਉਹਦੇ ਘਰ ਚੱਲ ਕੇ ਜਾਂਦੇ ਹਨ, ਆਵਾਜ਼ ਮਾਰਦੇ ਹਨ, ਪਰ ਪਤਨੀ ਦੂਰੋਂ ਹੀ ਸਤਿਗੁਰਾਂ ਨੂੰ ਵੇਖ ਕੇ ਲੁਕੋ ਲੈਂਦੀ। ਸਤਿਗੁਰੂ ਜੀ ਆਵਾਜ਼ਾਂ ਮਾਰਦੇ ਲੁੱਕਦੇ ਨੋ, ਪਤਨੀ ਜਵਾਬ ਦਿੰਦੀ, ਘਰ ਨਹੀਂ ਜਿਹਨੂੰ ਆਵਾਜ਼ਾਂ ਮਾਰਦੇ ਹੋ। ਸਤਿਗੁਰੂ ਜੀ ਇੱਕਦਮ ਕਹਿਣ ਲੱਗੇ, ਕੈਸਾ ਬੇਮੁੱਖੇ, ਅਸੀਂ ਘਰ ਚੱਲ ਕੇ ਆਏ ਹਾਂ ਅਤੇ ਅੱਗੋਂ ਲੁੱਕ ਗਿਆ। ਇੱਥੋਂ ਤੱਕ ਸਾਖੀ ਚੱਲਦੀ ਸੀ, ਪਰ ਇਹਦੇ ਮਗਰ ਕੀ ਚੱਲ ਰਿਹਾ? ਜੋ ਸਤਿਗੁਰੂ ਪਿਤਾ ਮਹਾਰਾਜ ਜੀ ਦੇ ਕਰਤਾ ਮੈਸੇਜ ਸੰਦੇਸ਼, ਉਹ ਹੈ ਇਸ ਰਾਹ 'ਤੇ ਜ਼ਿੰਦਗੀ ਅੰਦਰ ਕਦੇ ਕਿਸੇ ਚੀਜ਼ 'ਤੇ ਦਾਅਵਾ ਨਾ ਕਰੀਏ, ਸਦਾ ਝੁਕੇ ਰਹੀਏ। ਪਤਾ ਨਹੀਂ ਨਿਰੰਕਾਰ ਨੇ ਕੱਲ੍ਹ ਨੂੰ ਕਿੱਥੇ ਲਿਆ ਕੇ ਖੜਾ ਕਰਨਾ ਹੈ। ਇਹ ਚੀਜ਼ ਸਾਨੂੰ ਰੱਬ ਦੇ ਨੇੜੇ ਕਰੇ ਕਿ ਦੂਰ ਨਹੀਂ? ਇਹ ਭੈ ਸਾਡੇ ਅੰਦਰ ਉਦਾਸੀਪਨ ਹੀ ਲਿਆਏਗਾ, ਚੜ੍ਹਦੀਆਂ ਕਲਾ ਲਿਆਵੇਗਾ। ਉਹਦਾ ਡਰ ਅਤੇ ਅਦਬ ਰੱਖਣ ਨਾਲ ਗੁਰੂ ਕੇ ਪਿਆਰਿਓ ਖੁਰੇ ਕੱਲ ਕੀ ਖੋ ਜਾਣਾ ਹੈ, ਸਾਡਾ ਧਿਆਨ ਸਤਿਗੁਰੂ ਦੇ ਚਰਨਾਂ ਦੇ ਨੇੜੇ ਕਰੇਗਾ। ਇਹ ਭੈ ਹਮੇਸ਼ਾ ਬਣਿਆ ਰਹੇ। ਸਤਿਗੁਰੂ ਜੀਓ ਜਦੋਂ ਭੈ ਹੋਏਗਾ ਨਾ, ਇੱਕ ਤਾਂ ਦੂਜੇ ਵੱਲ ਉਂਗਲ ਨਹੀਂ ਕਦੇ ਅਸੀਂ ਕਰ ਸਕਾਂਗੇ। ਉਂਗਲ ਦਾ ਮਤਲਬ ਉਹ ਗਲਤ ਕਿਉਂ ਕਰ ਰਿਹਾ ਹੈ, ਮੈਂ ਬਿਲਕੁਲ ਠੀਕ ਹਾਂ। ਉਸ ਗਲਤ ਅਤੇ ਠੀਕ ਦਾ ਫੈਸਲਾ ਪਰਮੇਸ਼ਰ ਵੇਖ ਰਿਹਾ, ਉਹਨੇ ਆਪ ਹੀ ਨਿਬੇੜਾ ਕਰ ਦੇਣਾ ਹੈ। ਸਤਿਸੰਗਿਓ, ਪਰ ਆਪਣੇ 'ਤੇ ਨਿਗਾਹ ਰੱਖੀਏ, ਦੂਜੇ 'ਤੇ ਨਿਗਾਹ ਰੱਖਣ ਨਾਲ ਜ਼ਿੰਦਗੀ ਦੇ ਅਨਮੋਲ ਸਵਾਸ, ਅਮੋਲਕ ਦਿਨ ਅਜਾਈ ਚਲੇ ਜਾਂਦੇ ਹਨ। ਸਤਿਗੁਰੂ ਦਾ ਇੱਕ ਬਚਨ ਕਹਿ ਕੇ ਅੱਜ ਪ੍ਰਸੰਗ ਦੇ ਨਾਲ ਤੁਰਾਂਗੇ। ਗੁਰੂ ਸਵਾਰਿਓ, ਸਤਿਗੁਰੂ ਜੀ ਆਖਦੇ, ਮਨ ਮੇਰੇ ਜਿਨ ਆਪਣਾ ਭਰਮ ਗਵਾਤਾ। ਆਪਣਾ ਭਰਮ ਦੂਰ ਕਰੋ, ਭਈ ਰੱਬ ਦੂਰ ਨਹੀਂ, ਉਹ ਕੋਲ ਏ। ਤਿਸ ਕਹਿ ਭਾਣੇ ਕੋਏ ਨਾ ਭੁੱਲਾ, ਜਿਨ ਸਗਲੋ ਬ੍ਰਹਮ ਪਛਾਤਾ। ਕਹਿੰਦੇ ਉਸ ਬੰਦੇ ਲਈ ਕਦੇ ਕੋਈ ਭੁੱਲਿਆ ਹੈ ਹੀ ਨਹੀਂ ਜਿਹਨੇ ਰੱਬ ਨਾਲ ਪਿਆਰ ਪਾ ਲਿਆ ਹੈ। ਪਿਆਰਿਓ, ਉਹਨੂੰ ਕੀ ਸਤਿਗੁਰੂ ਦਿਖਾਉਂਦੇ? ਸੁਖੀਏ ਕੋ ਪੇਖੈ, ਸਭ ਸੁਖੀਆ ਰੋਗੀ ਕੇ ਪਾਣੇ। ਸਭ ਰੋਗੀ ਆਪ ਸੁਖੀ ਹੋਈਏ ਅਤੇ ਸੁਖੀ ਵੇਖੀਏ ਦੂਸਰਿਆਂ ਨੂੰ। ਇੱਦਾਂ ਦੀ ਐਨਕ ਲਾ ਫਿਰ ਆਖੋਗੇ, ਫਿਰ ਬੁਰਿਆਂ ਨੂੰ ਰੋਕਣਾ ਨਹੀਂ ਚਾਹੀਦਾ? ਪਿਆਰਿਓ, ਰੋਕਣਾ ਚਾਹੀਦਾ। ਕੋਈ ਆਦਮੀ ਡੁੱਬਦਾ ਹੋਵੇ, ਡੁੱਬਦੇ ਨੂੰ ਕੱਢਣਾ ਭਲਾ ਏ, ਪਰ ਇਹ ਪਤਾ ਹੋਵੇ ਉਹਨੂੰ ਕੱਢਣ ਗਿਆ ਮੈਂ ਆਪ ਤਾਂ ਨਹੀਂ ਖੁਦ ਡੁੱਬ ਜਾਵਾਂਗਾ। ਕਈ ਵਾਰ ਅਸੀਂ ਦੂਸਰੇ ਦੀ ਬੁਰਾਈ ਦੂਰ ਕਰਦੇ ਕਰਦੇ ਆਪ ਉਸੇ ਨਿੰਦਾ ਚੁਗਲੀ ਦੇ ਚਿੱਕੜ ਵਿੱਚ, ਅਹੰਕਾਰ ਅਤੇ ਲਾਲਚ ਅਤੇ ਪਾਲਟੀ ਬਾਜੀ ਦੇ ਚਿੱਕੜ ਵਿੱਚ ਇੰਨੀ ਬੁਰੀ ਤਰ੍ਹਾਂ ਡਿੱਗਦੇ ਹਾਂ। ਜ਼ੁਬਾਨ ਤੋਂ ਸ਼ਬਦ ਖੋਣਗੇ ਦੂਜੇ ਦਾ ਭਲਾ ਕਰਨਾ, ਪਰ ਉਹਦੇ ਨਾਲੋਂ ਕਈ ਗੁਣਾ ਵੱਧ ਗੁਨਾਹ ਅਤੇ ਪਾਪ ਖੁਦ ਅਸੀਂ ਕਰ ਬੈਠਦੇ ਹਾਂ। ਪਰ ਸਤਿਗੁਰੂ ਕਹਿੰਦੇ, ਪਹਿਲਾਂ ਤਰਨ ਦੀ ਜਾਚ ਸਿੱਖ ਕੇ ਫਿਰ ਦੂਸਰਿਆਂ ਦਾ ਸੁਧਾਰ ਕਰਨ ਲਈ ਕੁਝ ਯਤਨ ਕਰੀਦੇ ਨੇ। ਇਹ ਗੱਲ ਚੱਲ ਰਹੀ, ਜਦੋਂ ਕਿਸੇ ਆਦਮੀ ਨੇ ਕਰਨਾ ਕੱਖ ਨਹੀਂ ਭਲੇ ਲਈ, ਪਰ ਜੋ ਹੋ ਰਿਹਾ ਉਹਦੇ ਨੁਕਸ ਕੱਢਣੇ ਕਨ, ਉਹ ਸਭ ਤੋਂ ਮਾੜਾ ਕਰਮ ਬਣਦਾ ਸਾਡਾ ਆਪਣੀ ਜ਼ਿੰਦਗੀ ਲਈ। ਬਹੁਤਾਤ ਵਿੱਚ ਇੱਥੇ ਸੋਚ ਖਲੋ ਜਾਂਦੀ ਹੈ, ਜਦੋਂ ਕੋਈ ਉਹਦੇ ਨਾਲ ਪਿਆਰ ਕਰਦਾ ਹੈ ਫਿਰ ਉਹ ਦੂਸਰੇ ਦੇ ਔਗਣ ਵੇਖਦਾ ਹੈ ਉਹਨੂੰ ਦੂਰ ਕਰਨ ਲਈ, ਪਰ ਉਹਦੇ ਤੋਂ ਬਗੈਰ ਔਗਣ ਤਾਂ ਵੇਖੇ ਜਾਂਦੇ ਨੇ ਭੰਡੀ ਕਰਕੇ, ਉਹਨੂੰ ਨੀਵਾਂ ਵਿਖਾ ਕੇ ਖੁਦ ਮੈਂ ਚੰਗਾ ਕਿਵੇਂ ਸਾਬਤ ਹੋ ਸਕਦਾ। ਗੱਲ ਉਹੀ ਹੈ ਪਰ ਦੋਨਾਂ 'ਚ ਫਰਕ ਕੇ ਬਹੁਤ ਵੱਡਾ। ਸਤਿਗੁਰੂ ਮਿਹਰਾਂ ਕਰਨ ਆਪਣੇ ਅੰਦਰ ਝਾਤ ਮਾਰਾਂਗੇ ਰਲ ਮਿਲ ਕੇ ਅਤੇ ਸਤਿਗੁਰੂ ਦੇ ਕੋਲੋਂ ਇੱਕ ਦਾਤ ਮੰਗਦੇ ਰਹੀਏ ਸਦਾਏ। ਕਰੋ ਦਇਆ ਮੇਰੇ ਸਾਈਂ ਤੁਮ, ਕਰੋ ਦਇਆ ਮੇਰੇ ਸਾਈਂ, ਕਰੋ ਦਇਆ ਮੇਰੇ ਸਾਈਂ ਤੁਮ, ਕਰੋ ਦਇਆ ਮੇਰੇ ਸਾਈਂ, ਕਰੋ ਦਇਆ। ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਐਸੀ ਮਤ ਦੀਜੈ ਮੇਰੇ ਠਾਕੁਰ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ, ਸਦਾ ਸਦਾ ਤੁਧ ਧਿਆਈ, ਸਦਾ ਕਿ ਮਹਾਰਾਜ ਜੀ ਇਹੋ ਜਿਹੀ ਸਮੱਤ ਬਖਸ਼ਿਸ਼ ਕਰੋ, ਜ਼ਿੰਦਗੀ ਦੇ ਅੰਦਰ ਕੁਝ ਵੀ ਕਰੀਏ ਪਰ ਸਾਡੀ ਸੁਰਤੀ ਅਤੇ ਧਿਆਨ ਤੁਹਾਡੇ ਚਰਨਾਂ ਵੱਲ ਰਹੇ, ਜਮਾਨੇ ਵੱਲ ਨਾ ਜਾਏ, ਤੁਹਾਡੇ ਚਰਨਾਂ ਵੱਲ ਰਹੇ। ਸੁਣੋ ਸਤਿਗੁਰੂ ਜੀ ਦਰਵਾਜ਼ੇ 'ਤੇ ਖਲੋ ਕੇ ਬਚਨ ਕਰਦੇ ਖਾਨ, ਬੇਮੁੱਖ ਹੋ ਗਿਆ ਖੈ, ਅਸੀਂ ਮਿਲਣ ਆਏ ਸਾਂ ਤੂੰ ਘਰ ਵਿੱਚ ਹੀ ਲੁੱਕ ਗਿਆ ਖੈ।
ਸੁਣ ਕੇ ਸ੍ਰੀ ਗੁਰ ਬਚ ਕਹਿਓ ਬੇਮੁਖ ਕਰਮ ਵਿਹੀਨ।
ਵਾਹ ਕਹਿੰਦੇ ਮੂਲਿਆ ਤੂੰ ਬੇਮੁੱਖਾਂ ਵਾਲੇ ਕਰਮ ਕੀਤੇ, ਜਦੋਂ ਤੈਨੂੰ ਪਤਾ ਏ ਤੂੰ ਨਾਲ ਕਿਤਨਾ ਲੰਬਾ ਸਮਾਂ ਸਤਿਗੁਰੂ ਦੇ ਰਹਿ ਚੁੱਕਾ ਕੈ।
ਹਮ ਆਏ ਤੁਝ ਮਿਲਣ ਕੋ ਛਪਨ ਸਦਨ ਮੈਂ ਕੀਨਾ।
ਕਿਤਨੀ ਦੁਨੀਆ ਜਿਹੜੀ ਤਰਲੇ ਕਰਤੀ, ਗੁਰੂ ਨਾਨਕ ਸਾਹਿਬ ਆਪਣੇ ਨਾਲ ਲੈ ਚੱਲੋ, ਪਰ ਅਸੀਂ ਕਹਿੰਦੇ ਹਾਂ ਘਰ ਰਹੋ, ਅਸੀਂ ਤੈਨੂੰ ਖੁਦ ਮਿਲਣ ਆਏ ਭਲਾ ਕਰਨ ਲਈ, ਪਰ ਤੂੰ ਛਿਪ ਗਿਆ ਕੈ।
ਜੀਵਨ ਝੂਠ ਮਰਨ ਸੱਚ ਕਹੀ, ਮੂੜ ਮਤੀ ਪਰ ਭੇਦ ਨਾ ਲਹੀ।
ਕਹਿਣ ਲੱਗੇ ਕਦੇ ਜ਼ੁਬਾਨ ਤੋਂ ਤੂੰ ਇਹ ਗੱਲ ਕਹੀ ਸੀ, ਜਿਉਣਾ ਝੂਠ ਤੇ ਮਰਨਾ ਸੱਚ, ਪਰ ਮੂਰਖ ਮਤ ਉਹਨੂੰ ਤੂੰ ਅੱਜ ਕਮਾ ਨਹੀਂ ਸਕਿਆ। ਤੇਰੇ ਅੰਦਰ ਜਿਹੜੀ ਜ਼ੁਬਾਨ ਕਹਿ ਰਹੀ ਸੀ ਕਦੇ, ਉਹ ਅੱਜ ਉਹ ਸੱਚ ਤੇਰੇ ਅੰਦਰ ਪ੍ਰਗਟ ਨਹੀਂ ਹੋ ਸਕਿਆ। ਸਤਸੰਗਿਓ ਸਮਾਂ ਰੋਜ਼ ਬਦਲਦਾ ਹੈ, ਮਨ ਕਈ ਕਰਵਟਾਂ ਲੈਂਦਾ ਏ, ਕਦੇ ਸ਼ਾਂਤ ਅਤੇ ਕਦੇ ਭਟਕ ਜਾਂਦਾ, ਕਦੇ ਦਾਤਾ ਬਣ ਜਾਂਦਾ ਏ, ਕਦੇ ਮੰਗਤਾ ਬਣ ਕੇ ਬਹਿ ਜਾਏਗਾ, ਇਹ ਹਮੇਸ਼ਾ ਬਦਲਦਾ ਏ। ਇਸੇ ਤਰ੍ਹਾਂ ਮੂਲ ਦਾ ਅੰਦਰ ਅਜੇ ਟਿਕਿਆ ਨਹੀਂ, ਬਦਲ ਗਿਆ। ਸਤਿਗੁਰੂ ਕਹਿਣ ਲੱਗੇ ਜੋ ਕਿਹਾ ਸੀ ਉਹ ਅੱਜ ਮੰਨ ਨਹੀਂ ਸਕਿਆ ਕੈ।
ਕਹਿ ਨਾਨਕੇ ਦੁਰਿਓ ਅਗਾਰਾ, ਅਸ ਕੈ ਬੋਰ ਸਲੋਕ ਉਚਾਰਾ।
ਸਤਿਗੁਰਾਂ ਨੇ ਇਹ ਬਚਨ ਕਹਿ ਕੇ ਨਾਲ ਇੱਕ ਸਲੋਕ ਉਚਾਰਿਆ। ਸਲੋਕ ਵਾਰਾਂ ਅਤੇ ਵਧੀਕ ਅੰਦਰ ਇਹ ਪਵਿੱਤਰ ਸਲੋਕ ਕੇ ਜੋ ਆਪ ਜੀ ਸਰਵਨ ਕਰਨ ਲੱਗੇ ਕੋ।
ਸਲੋਕ ਨਾਨਕ ਰਾੜਾ ਦੋਸਤੀ, ਕੂੜਾ ਕੂੜੀ ਪਾਏ।
ਇੱਥੇ ਕਰਾੜ ਕਿਸੇ ਖਾਸ ਜਾਤ ਬਰਾਦਰੀ ਨੂੰ ਨਹੀਂ ਕਿਹਾ ਸਤਿਗੁਰਾਂ ਨੇ, ਸਤਿਗੁਰਾਂ ਲਈ ਕੋਈ ਜਾਤ ਬਰਾਦਰੀ ਹੈ ਹੀ ਨਹੀਂ ਪਿਆਰਿਓ। ਜਿਹੜਾ ਮਾਇਆ ਲਈ ਕੇਵਲ ਧੰਦੇ ਧਾਵਦਾ ਏ, ਮਾਇਆ ਲਈ ਹੀ ਕੇਵਲ ਜੀਵਨ ਜਿਉਂਦਾ ਏ। ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਮਨੁੱਖ ਨਾਲ ਦੋਸਤੀ ਕੂੜੀ ਏ ਅਤੇ ਉਹਨੂੰ ਆ ਕੂੜ ਦੀਆਂ ਮਾਇਆ ਦੀਆਂ ਗੱਲਾਂ ਹੀ ਚੰਗੀਆਂ ਲੱਗਣਗੀਆਂ। ਜਿਹੜਾ ਮਾਇਆ ਤੋਂ ਪਰੇ ਹਟ ਕੇ ਕੋਈ ਗੱਲ ਕਰੇਗਾ ਉਸ ਨੂੰ ਬਿਲਕੁਲ ਭਾਉਂਦੀ ਨਹੀਂ, ਉਹਦੀ ਕਦੇ ਬਣੇਗੀ ਨੀ ਉਹਦੇ ਨਾਲ।
ਮਰਨਾ ਜਾਪੇ ਮੂਲਿਆ ਆਵੇ ਕਿੱਥੇ ਥਾਏ,
ਕਹਿਣ ਲੱਗੇ ਐ ਮੂਲਿਆ ਤੂੰ ਕਹਿਖੋ ਜੀ ਭੁੱਲ ਪਿਆ ਕਰਦਾ ਮਾਇਆ ਵਾਲੀ ਬਿਰਤੀ ਬਣਾ ਕੇ, ਜਿਸ ਮਾਇਆ ਦੇ ਮਗਰ ਲੱਗ ਗਿਆ ਉਹ ਤੇਰੇ ਕਿਸੇ ਕੰਮ ਨਹੀਂ ਆਉਣੀ ਅਤੇ ਤੈਨੂੰ ਕਿਸੇ ਥਾਂ 'ਤੇ ਵੀ ਉਸਨੇ ਨਹੀਂ ਪਹੁੰਚਾਉਣਾ। ਮਾਇਆ ਮਤਲਬ ਹੁੰਦਾ ਏ ਰੱਬ ਨੂੰ ਛੱਡ ਕੇ ਹਰ ਚੀਜ਼ ਜਿਸ ਨੂੰ ਅਸੀਂ ਪਿਆਰ ਕਰਦੇ ਉਹ ਮਾਇਆ ਦਾ ਹਿੱਸਾ ਏ। ਇਹ ਮਾਇਆ ਜਿੱਤ ਖਰ ਵਿਸਰੈ ਪਿਆਰਿਓ, ਪਤਨੀ ਮਾਇਆ ਬਣ ਗਏ, ਉਹਨੇ ਮੋਹ ਦਾ ਰੂਪ ਧਾਰਨ ਕਰ ਲਿਆ। ਪਤੀ ਨਾ ਘਰੋਂ ਚਲਾ ਜਾਵੇ ਉਹ ਮੋਹ ਸੀ ਮਾਇਆ ਦਾ ਇੱਕ ਜਿਹੜਾ ਸ਼ਿਕਾਰੀ ਪੰਜਾ 'ਚੋਂ, ਉਹਦੇ ਰਾਹੀਂ ਦੂਜਾ ਲਾਲਚ ਵੀ ਖੋ ਗਿਆ। ਕੀ ਪਤਾ ਕਿੰਨਾ ਚਿਰ ਨਾ ਮੋੜਨ, ਕਿੰਨਾ ਕੁਝ ਰਲ ਜਾਂਦਾ ਏ ਪਿਆਰਿਓ। ਕੈਸੀ ਖੇਡ ਏ ਸੰਸਾਰ ਅੰਦਰ, ਸਤਿਗੁਰਾਂ ਨੇ ਸਾਰੇ ਰੰਗ ਦਿਖਾਏ ਨੇ। ਭਾਈ ਮੂਲੇ ਦੀ ਪਤਨੀ ਕਾਰਨ ਬਣ ਗਈ ਤੋੜਨ ਦਾ ਸਤਿਗੁਰੂ ਦੇ ਚਰਨਾਂ ਨਾਲੋਂ, ਭਾਈ ਨੰਦ ਲਾਲ ਸਾਹਿਬ ਜੀ ਦੀ ਪਤਨੀ ਜੋੜਨ ਦਾ ਕਾਰਨ ਬਣੀ ਸੀ, ਉਹ ਬੱਚੀ ਸਿੱਖ ਘਰਾਣੇ ਦੇ ਪਿਆਰ ਉਹ ਮੁਲਤਾਨ ਸਤਿਗੁਰੂ ਕੀ ਬਾਣੀ ਪੜ੍ਹਨੀ। ਸ਼ਾਦੀ ਤੋਂ ਬਾਅਦ ਕੁਝ ਡਰ ਆਇਆ, ਉਹਨੇ ਭੈ ਵਿੱਚ ਰਹਿਣਾ, ਪਤੀ ਖੁਰੇ ਇਹਨੂੰ ਚੰਗਾ ਲੱਗੇ ਕਿ ਨਾ। ਭਾਈ ਅਨਲਾਲ ਸਾਹਿਬ ਭਾਵੇਂ ਬਚਪਨ ਤੋਂ ਹੀ ਧਰਮ ਦੇ ਖਿਆਲਾਂ ਦੇ ਸਨ, ਜੰਜੂ ਨਹੀਂ ਸੀ ਪਹਿਨਿਆ, ਉਹ ਸੱਚ ਦਾ ਪਹਿਨਣਾ ਚਾਹੁੰਦੇ ਸਨ, ਉਹਨਾਂ ਦੀ ਆਤਮਾ ਸੱਚਮੁੱਚ ਵਾਹਿਗੁਰੂ ਦੇ ਪਿਆਰ ਵਾਲੀ। ਪਰ ਉਹਨਾਂ ਨੇ ਆਖਿਆ ਭਾਗਾਂ ਵਾਲੀ ਲੋਕ ਛਿਪ ਕੇ ਰੱਬ ਨੂੰ ਪਿਆਰ ਨਾ ਕਰ, ਕਰਨਾ ਹੀ ਖੁੱਲ੍ਹ ਕੇ ਕਰ ਅਤੇ ਮੈਨੂੰ ਦੱਸ ਕਿਹੜਾ ਤਰੀਕਾ ਅਪਣਾਉਂਦੀ ਏ। ਉਹਨੇ ਸਤਿਗੁਰਾਂ ਦੀ ਬਾਣੀ ਪੜ੍ਹਨੀ ਦੱਸੀ, ਸਤਿਗੁਰਾਂ ਦੀ ਸਿਫਤ ਸਲਾਹ ਦੱਸੀ, ਮਹਾਰਾਜ ਜੀ ਦੇ ਘਰ ਰਾਹੀਂ ਮੈਂ ਜੁੜਦੀ ਹਾਂ। ਭਾਈ ਸਾਹਿਬ ਜੀ ਪ੍ਰਭਾਵਿਤ ਸਨ, ਉਸੇ ਦਿਨ ਤੋਂ ਗੁਰੂ ਕੇ ਪਿਆਰੋ ਕਰਮ ਬਣਦੇ ਗਏ। ਇੱਕ ਦਿਨ ਉਹ ਆਇਆ ਜਦੋਂ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਆ ਕੇ ਟਿਕੇ, ਉਹਨਾਂ ਦੀ ਜ਼ੁਬਾਨ ਤੋਂ ਨਿਕਲਿਆ ਖਰ ਸ਼ਬਦ, ਕਲਮ ਨਾਲ ਲਿਖਿਆ ਖਰ ਸ਼ਬਦ, ਉਹਨੂੰ ਵਰ ਮਿਲੇ ਸਨ ਕਲਗੀਆਂ ਵਾਲੇ ਪਾਤਸ਼ਾਹ ਵੱਲੋਂ, ਵੀ ਤੁਹਾਡੇ ਲਿਖੇ ਹੋਏ ਇਹ ਅੱਖਰ ਜਿਹੜਾ ਪੜ੍ਹੇਗਾ ਉਹਨੂੰ ਜ਼ਿੰਦਗੀ ਵੀ ਮਿਲੇਗੀ ਅਤੇ ਬੰਦਗੀ ਵੀ ਮਿਲੇਗੀ, ਉਹ ਸਦਾ ਲਈ ਸਤਿਗੁਰੂ ਜੀ ਦੇ ਘਰ ਪ੍ਰਵਾਨ ਚੜ੍ਹੇਗਾ। ਇੰਨੇ ਉੱਚੇ ਉਹਨਾਂ ਦੇ ਬਚਨ ਨੇ। ਕੇਵਲ ਇੱਕ ਬਚਨ ਸਾਂਝਾ ਕਰਾਂ, ਉਹ ਕਹਿੰਦੇ ਵੀ ਜਦੋਂ ਇਸ ਰਾਹ 'ਤੇ ਤੁਰੋ ਸਤਿਗੁਰੂ ਨੂੰ ਪਿਆਰ ਕਰਨ ਲਈ, ਨਿੱਕੀ ਨਿੱਕੀ ਗੱਲ 'ਤੇ ਲਾਲਚ ਵਿੱਚ ਆ ਕੇ ਸਤਿਗੁਰੂ ਨੂੰ ਛੱਡ ਨਾ ਜਾਇਆ ਕਰੋ, ਵੀ ਸਾਨੂੰ ਤਾਂ ਜਿੱਧਰ ਚਾਰ ਪੈਸੇ ਮਿਲੇ ਛੇਤੀ ਕੰਮ ਬਣਿਆ ਉੱਧਰ ਹੀ ਜਾ ਕੇ ਮੱਥਾ ਟੇਕ ਆਵਾਂਗੇ। ਨਹੀਂ ਕਹਿੰਦੇ ਕੋਈ ਇੱਕ ਸਵਰਗ ਮੰਨਿਆ ਹੈ ਨਾ, ਇੱਕ ਨਹੀਂ ਕਹਿੰਦੇ ਹਜ਼ਾਰ ਸਵਰਗ ਇਕੱਠੇ ਕਰੇ ਕੋਈ, ਉਹ ਤੁਹਾਨੂੰ ਦੇਵੇ ਲਾਲਚ, ਇਹ ਤੈਨੂੰ ਦਿੰਦੇ ਹਾਂ। ਅਤੇ ਕਲਗੀਆਂ ਵਾਲੇ ਪਿਤਾ ਦੇ ਘਰ ਨਾਲ ਮੂੰਹ ਮੋੜ ਲਓ, ਕਹਿੰਦੇ ਹਜ਼ਾਰ ਸੁਰਗ ਨੂੰ ਠੋਕਰ ਮਾਰਿਆ ਜੇ ਪਰ ਸਤਿਗੁਰੂ ਦੇ ਚਰਨ ਨਾ ਛੱਡਿਆ ਜੇ। ਉਹਨਾਂ ਦੇ ਬਚਨ ਨੇ ਪੰਜਾਬੀ ਵਿੱਚ ਉਲੱਚਾ ਏ, ਹਜ਼ਾਰ ਸੁਰਗ ਦਾ ਮੁੱਲ ਨਾ ਪਾਵਾਂ, ਜਿਉਂ ਦਾ ਅੱਧਾ ਦਾਣਾ ਮੇਰੇ ਲਈ ਉਹਦੀ ਕੀਮਤ ਜਿਉਂ ਦੇ ਅੱਧੇ ਦਾਣੇ ਤੱਕ ਵੀ ਨਹੀਂ, ਕਿਉਂਕਿ ਉਸ ਰਾਹੀਂ ਹੋ ਨਹੀਂ ਸਕਦਾ ਗਲੀ ਯਾਰ ਤੱਕ ਜਾਣਾ, ਯਾਰ ਪਰਮੇਸ਼ਰ ਉਹਦੇ ਘਰ ਵੱਲ ਨਹੀਂ ਜਾਇਆ ਜਾ ਸਕਦਾ। ਪਿਆਰਿਓ ਉਹਦੀ ਪਤਨੀ ਕਾਰਨ ਬਣੀ ਜੋੜਨ ਦਾ, ਭਾਈ ਮੂਲ ਇਹਦੀ ਪਤਨੀ ਬਣ ਗਈ ਤੋੜਨ ਲਈ, ਪਰ ਨਾ ਪਤਨੀਆਂ ਜੋੜਦੀਆਂ ਨੇ ਨਾ ਪਤਨੀਆਂ ਤੋੜਦੀਆਂ ਨੇ, ਨਾ ਕਿਸੇ ਦਾ ਪਤੀ ਤੋੜਦਾ ਅਤੇ ਜੋੜਦਾ ਜੇ ਵਿਚਾਰਿਆ ਜੇ, ਇਹਦੇ ਮਗਰ ਇੱਕੋ ਗੱਲ ਹੈ ਪਿਆਰਿਓ, ਉਹ ਮਨੁੱਖ ਦੇ ਆਪਣੇ ਮਨ ਦੀ ਕਮਜ਼ੋਰੀ, ਬਹਾਨੇ ਲੱਭਦਾ, ਕਿਉਂਕਿ ਸਿੱਧਾ ਮੰਨ ਲਏ ਅਹੰਕਾਰ ਨੂੰ ਠੇਸ ਪਹੁੰਚਦੀ ਏ। ਜੇ ਕਿਧਰੇ ਚੰਗਾ ਕੰਮ ਕਰੇ ਮੈਂ ਕੀਤਾ ਹੀ ਨਾ, ਮਾੜਾ ਦੂਜੇ ਨੂੰ ਦੋਸ਼ ਦੇਗਾ ਉਹਦੇ ਕਾਰਨ ਮਾੜਾ ਖੋਣਾ ਪਿਆ। ਜਿੱਥੇ ਹੰਕਾਰ ਬਚਦਾ ਬਚਾਉਂਦਾ ਏ, ਜਿੱਥੇ ਹੰਕਾਰ ਨੂੰ ਠੇਸ ਲੱਗੇ ਦੂਸਰੇ ਨੂੰ ਦੋਸ਼ ਦੇ ਦਿਓ। ਤਾਂ ਹੀ ਸਤਿਗੁਰੂ ਕਹਿੰਦੇ ਜਦੋਂ ਜਦੋਂ ਸਿੱਖੀ ਵਿੱਚ ਜੁੜਾਂਗੇ ਡੂੰਘੇ ਉਤਰਾਂਗੇ, ਨਾਮ ਨਾਲ ਜੁੜ ਕੇ ਜਾ ਸਕਦੇ ਹਾਂ, ਤੁਸੀਂ ਕਿਸੇ ਦਾ ਗੁਨਾਹ ਕੱਢ ਹੀ ਨਹੀਂ ਸਕੋਗੇ, ਪਰ ਉਸੇ ਲੈਵਲ 'ਤੇ ਜਿਤਨਾ ਡੂੰਘੇ ਅੰਦਰ ਗਏ ਉਸੇ ਕੁ ਤਲ 'ਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਆਪਣੀ ਵਿਚਾਰਧਾਰਾ ਬਣਾਵਾਂਗੇ। ਪਿਆਰਿਓ ਇਹ ਕੋਈ ਇੱਕੋ ਵਾਰੀ ਗਿਆਨ ਇਕੱਠਾ ਕਰਕੇ ਨਹੀਂ ਅੰਦਰ ਪੈ ਜਾਂਦਾ, ਸਤਿਗੁਰੂ ਜੀ ਦੇ ਰਾਹ 'ਤੇ ਤੋਰ ਕੇ ਜਿੱਥੇ ਕਿਸੇ ਨੂੰ ਸਤਿਗੁਰੂ ਜੀ ਨੇ ਰੱਖਿਆ ਭਲਾ ਹੈ, ਉਸ ਆਧਾਰ 'ਤੇ ਆਪਣੇ ਵੱਲੋਂ ਸੱਚ ਹੀ ਕਹਿ ਰਿਹਾ ਹੁੰਦਾ ਹੈ, ਪਰ ਉਹ ਸੱਚ ਹੁੰਦਾ ਨਹੀਂ। ਸੱਚ ਹੈ ਕੇਵਲ ਉਹ, ਅਸੀਂ ਅੱਜ ਵੀ ਗੁਰੂ ਕੇ ਪਿਆਰਿਓ ਗਲਤ ਅਤੇ ਕੱਲ੍ਹ ਇਹ ਗਲਤਾਂ ਠੀਕ, ਅਤੇ ਕੇਵਲ ਉਹ ਹੀ ਹੈ। ਸਤਿਗੁਰੂ ਜੀ ਕਿਰਪਾ ਕਰਨ। ਕਹਿਣ ਲੱਗੇ, ਮੂਲਿਆ ਕਿਹੜੀ ਥਾਂ 'ਤੇ ਡਿੱਗ ਪਿਆ ਏ? ਚਾਰ ਦਿਨ ਘਰ ਰਹਿਣ ਕਰਕੇ ਸ੍ਰਿਸ਼ਟੀ ਦੇ ਮਾਲਕ ਦਾ ਸਾਥ ਛੱਡ ਬੈਠੋ ਏ? ਇਹ ਮਨ ਨੇ ਐਖੋ ਜਿਹਾ ਡੁਲਾਇਆ, ਡੋਲ ਗਿਆ। ਪਤਾ ਜੀ ਨਾ, ਛੇਵੇਂ ਗੁਰਦੇਵ ਪਿਤਾ ਜੀ ਸ੍ਰਿਸ਼ਟੀ ਦਾ ਮਾਲਕ ਤਖਤ ਦੇਣਾ ਚਾਹੁੰਦੇ ਨੇ, ਪਰ ਮਨ ਨੇ ਇਹ ਘੋੜੇ 'ਤੇ ਬੈਠਣਾ ਪਸੰਦ ਕੀਤਾ। ਜਿਹੜੇ ਮਨ ਨੂੰ ਅਸੀਂ ਪੁੱਛਣ ਤੋਂ ਬਗੈਰ ਇਹ ਕਦਮ ਨਹੀਂ ਪੁੱਟਦੇ, ਮਨ ਕੀਤਾ ਨਹੀਂ ਅੱਜ ਗੁਰੂ ਕੋਲ ਆਉਣ ਦਾ ਨਹੀਂ ਆਏ, ਮਨ ਕੀਤਾ ਅੱਜ ਅਸ਼ਲੀਲ ਚੀਜ਼ਾਂ ਵੇਖਾਂ ਚਲਾ ਗਿਆ। ਸਤਿਗੁਰੂ ਕਹਿੰਦੇ, ਮਨ ਖੁੱਟ ਕਰ, ਤੇਰਾ ਨਹੀਂ ਵਿਸ਼ਵਾਸ। ਮਨ ਖੋਤਿਆ, ਤੇਰਾ ਕਾਹਦਾ ਭਰੋਸਾ ਕਰਾਂ? ਤੂੰ ਮਹਾਂ ਉਦਮਾ ਦਾ, ਸਵੇਰੇ ਤੂੰ ਸਿਮਰਨ ਵਾਲਿਆਂ ਕੋਲ ਬੈਠਦਾ ਹੈ ਅਤੇ ਸ਼ਾਮੀ ਸ਼ਰਾਬ ਵਾਲਿਆਂ ਦੇ ਨਾਲ ਵੀ ਕੰਪਨੀ। ਗੁਰੂ ਕੇ ਪਿਆਰਿਓ, ਸਵੇਰੇ ਰੱਬ ਦੇ ਪਿਆਰਿਆਂ ਕੋਲ ਬੈਠ ਕੇ ਮਹਾਂਪੁਰਖਾਂ ਦੀਆਂ, ਗੁਰੂ ਪੀਰਾਂ ਦੀਆਂ ਉੱਚੀਆਂ ਉੱਚੀਆਂ ਸਾਖੀਆਂ, ਅਗਲੇ ਪਲ ਕਿਧਰੇ ਨਿੰਦਕਾਂ ਕੋਲ ਬੈਠ ਕੇ ਨਿੰਦਾ ਦਾ ਗੰਦ ਵੀ ਖਾਣ ਨੂੰ ਓਨਾ ਹੀ ਸ਼ੇਰ, ਅਤੇ ਮੁੜ ਕੇ ਇੱਕੋ ਸ਼ਬਦ ਕਹੇਗਾ ਜੀ ਦੁਨੀਆਦਾਰ। ਇਹ ਸਾਹਿਬ ਕਹਿੰਦੇ ਸੇ, ਦੁਨੀਆਦਾਰੀ ਨਹੀਂ ਹੀ ਤੇਰੇ ਜੀਵਨ ਦੇ ਪੇੜੇ ਵਿੱਚ ਵੱਟੇ ਪਾਏ ਨੇ, ਇਹਨੂੰ ਛੱਡ ਦੇ, ਇੱਕੋ ਇੱਕ ਰਾਹ ਪਕੜ ਜੋ ਸਤਿਗੁਰੂ ਜੀ ਕਹਿੰਦੇ ਨੇ। ਸਤਿਗੁਰੂ ਕਹਿੰਦੇ, ਜੋ ਗੁਰ ਕਹਿ ਸੋਈ ਭਲ ਮੰਨੋ। ਇਹ ਜੋ ਸਤਿਗੁਰੂ ਕਹਿਣ ਉਹਨੂੰ ਭਲਾ ਕਰਕੇ ਮੰਨ ਲੈ, ਪਰ ਮਨ ਅੰਦਰੋਂ ਹੁਣ ਨਹੀਂ ਉਘਾਰਾ ਭਰਦਾ, ਇਹਨੂੰ ਨਹੀਂ ਚੰਗਾ ਲੱਗਦਾ, ਇਹ ਫਿਰ ਹਰ ਗੱਲ 'ਤੇ ਆਕੀ ਹੁੰਦਾ। ਅਤੇ ਪਤਾ ਕੀ ਕਹਿੰਦਾ, ਆਪਾਂ ਸਿਆਣੇ ਹੁੰਦੇ ਹਾਂ ਨਾ, ਇਹ ਸਿਆਣਾ ਪੱਠ 'ਚ ਪਵੇ, ਜਿਹੜੇ ਸਤਿਗੁਰੂ ਕੇ ਬਚਨਾਂ ਦੇ ਕੋਲ ਨਹੀਂ ਹੋਣ ਦਿੰਦੇ, ਦੂਰੀ ਵਧਾਉਂਦੀ ਏ। ਸਤਿਗੁਰੂ ਜੀ ਨੇ ਭਾਈ ਮੂਲ ਇਹਦੇ ਰਾਹੀਂ ਸਾਡੇ ਮਨੁੱਖੀ ਮਨ ਨੂੰ ਇਹ ਸੁਣਿਆ ਦਿੱਤਾ ਕਹਿ,
ਇਸ ਬਿਦ ਕੈਮ ਕਰਨ ਦੀ ਬਦਨਾ ਚਲੇ ਪੀਠ ਦੇ ਕਰ ਨਿਜ
ਸਚਨ ਹੋ ਗਿਆ। ਤੇ ਸਤਿਗੁਰੂ ਮੂਲ ਇਹਦੇ ਘਰ ਵੱਲ ਕੰਡ ਕਰਕੇ ਭਾਵ ਆਪਣੀ ਮੰਜ਼ਿਲ ਤੇ ਤੁਰ ਪਏ।
ਤਿਸ ਗਿਨ ਸਿਆਮ ਨਾਗ ਤੈਨਿਕ ਸਾ ਤਿਮਰ ਬਿਖੈ ਮੂਲੇ ਕੋ ਡਸਾ।
ਕਹਿਣ ਲੱਗੇ, ਗੋਰੇ ਚੋਂ ਸੱਪ ਨਿਕਲਿਆ ਤੇ ਖੰਧੇਰੇ ਅੰਦਰ ਉਹ ਇਸ ਮੂਲ ਇਹਨੂੰ ਸੱਪ ਨੇ ਡੰਗ ਮਾਰਿਆ।
ਹਾਏ ਹਾਏ ਕਰ ਬਾਹਰ ਆਇਓ ਨਿਜ ਨਾਰੀ ਸੋ ਬੈਣ ਲਾਇਓ।
ਕਹਿਣ ਲੱਗੇ, ਖਾਏ ਖਾਏ ਕਰਦਾ ਪੀੜਾ ਨਾਲ ਬਾਹਰ ਭੱਜ ਕੇ ਆਇਆ, ਆਪਣੀ ਘਰ ਵਾਲੀ ਨੂੰ ਆਵਾਜ਼ ਮਾਰ ਕੇ ਕਹਿੰਦਾ ਕਹਿ,
ਕਰਮਹੀਨ ਤੈ ਮੋਕੋ ਮਾਰਿਓ ਚੜੀ ਸੀਸ ਮਮ ਜੀਵ ਬਿਦਾਰਿਓ।
ਕਹਿਣ ਲੱਗੇ, ਕਰਮਾਂ ਦੀ ਇਮਾਰੀਏ ਮੈਨੂੰ ਮਾਰ ਕੱਤਿਆਈ, ਮੈਨੂੰ ਕੀ ਤੂੰ ਮੇਰੇ ਸਿਰ 'ਤੇ ਚੜ੍ਹ ਕੇ ਅੱਜ ਬੋਲੀ ਏ? ਭੈੜੀ ਸਲਾਹ ਦਿੱਤੀ ਅਤੇ ਮੈਂ ਉਸੇ ਵਕਤ ਹੀ ਉਹ ਮੰਨ ਬੈਠਾ।
ਕਿਤ ਦਿਸ਼ ਗਮਨੇ ਦੇਹੋ ਬਤਾਈ ਆਪਣੇ ਗੁਣੇ ਲਿਓ ਬਖਸ਼ਾਈ।
ਮੈਨੂੰ ਛੇਤੀ ਨਾਲ ਵੇਖ ਬਾਹਰ ਸਤਿਗੁਰੂ ਕਿੱਧਰ ਗਏ, ਜਿਵੇਂ ਭੱਜ ਕੇ ਜਾਵਾਂ ਅਤੇ ਉਹਨਾਂ ਤੋਂ ਆਪਣੇ ਗੁਣਾਂ ਬਖਸ਼ਵਾ ਲਵਾਂ।
ਤੇ ਛਿਨ ਤੇ ਖਿਨ ਪਈ ਮੁਰਸ਼ਾ ਦੇਹੀ ਬੋਲਣ ਕੀ ਸੁਧ ਰਹੀ ਨਾ ਕਹੀ।
ਅਜੇ ਇੰਨੀ ਗੱਲ ਕਰਦਾ ਪਿਆ ਤੇ ਜ਼ਹਿਰ ਜਾਤੀ ਚੜ ਗਈ ਤੇ ਵਿਚਾਰਾ ਬੇਖੋਸ਼ ਹੋ ਗਿਆ ਤੇ ਇਕਦਮ ਧਰਤੀ ਤੇ ਡਿੱਗ ਪਿਆ।
ਨਗਰ ਵਿਖੇ ਪ੍ਰਗਟਿਓ ਸੋ ਬਿਰਤੰਤਾ ਮੂਲੇ ਕਰ ਗਏ ਪੂਰਨ ਸੰਤਾ।
ਸਾਰੇ ਨਗਰ ਵਿੱਚ ਗੱਲ ਫੈਲ ਗਈ ਭਈ ਮੂਲੇ ਦੇ ਘਰ ਕੋਈ ਪੂਰਨ ਸੰਤ ਆਏ ਸਨ।
ਸੋ ਦੂਰ ਗਇਓ ਨਾਰ ਕੇ ਪਾਖੇ ਤਿਨਕੋ ਮਿਲਿਓ ਨਾ ਕਰ ਅਮਲਾਕੇ।
ਉਹ ਪਤਨੀ ਦੇ ਕਹਿਣ ਤੇ ਲੋਗਿਆ ਤੇ ਮਹਾਂਪੁਰਖਾਂ ਨੂੰ ਮਿਲਿਆ ਨੇ ਸੇ।
ਕਰੀ ਅਵਗਿਆ ਸਰਪ ਚਬਾਇਓ ਬੋਲਤ ਨਹੀਂ ਗਿਰਿਓ ਮੁਰਛਾਇਓ।
ਕਹਿਣ ਲੱਗੇ, ਉਸ ਨੇ ਅਵਗਿਆ ਕੀਤੀ ਗੁਰੂ ਪੀਰ ਦੀ, ਉਹਨੂੰ ਸੱਪ ਲੜ ਗਿਆ, ਮੁੜ ਕੇ ਉਹ ਬੋਲ ਨਹੀਂ, ਇਕਦਮ ਮੁਰਝਾ ਕੇ ਆਏ। ਸਤਿਗੁਰੂ ਜੀ ਮੁੜੇ ਨਹੀਂ, ਇਹਦਾ ਜੀਵਨ ਹੀ ਮੁੜ ਗਿਆ।
ਇਸ ਬਿਦ ਸੁਣ ਕੇ ਪੁਰ ਨਰ ਨਾਰੀ ਆਵੇ ਤਾਏ ਨਿਕੇਤ ਮਜਾਰੀ।
ਕਹਿਣ ਲੱਗੇ, ਗੱਲ ਸੁਣੀ ਤੇ ਲੋਕੀ ਦੌੜ ਦੌੜ ਕੇ ਭਾਈ ਮੂਲੇ ਦੇ ਘਰ ਆਉਣ ਲੱਗ ਪਏ।
ਸ੍ਰੀ ਗੁਰ ਵਹਿਰ ਨਗਰ ਤੇ ਆਏ ਬੈਠੇ ਦੇ ਗੁਰੂ ਚਰ ਇੱਕ ਥਾਂ।
ਇੱਧਰ ਸਤਿਗੁਰੂ ਜੀ ਬਾਹਰ ਇੱਕ ਦੂਰੀ ਤੇ ਇੱਕ ਜਗ੍ਹਾ ਤੇ ਜਾ ਕੇ ਬੜੇ ਆਨੰਦ ਨਾਲ ਬੈਠ ਗਏ ਕੰਨ।
ਬ੍ਰਿੰਦ ਲੋਕ ਤੇ ਸਦਨ ਸਿਧਾਰੇ, ਮਿਲੇ ਪਰਸਪਰ ਬਚਨ ਉਚਾਰੇ।
ਬਹੁਤ ਸਾਰੇ ਲੋਕ ਭਾਈ ਮੂਲਾ ਦੇ ਘਰ ਬੈਠ ਕੇ ਆਪਸ ਵਿੱਚ ਗੱਲਾਂ ਕਰਦੇ ਕੰਨ।
ਸ੍ਰੀ ਨਾਨਕ ਬੈਠੇ ਜੈ ਜਾਈ, ਤੂਰਨ ਲੈ ਚੱਲੀਏ ਤੇ ਥਾਈ।
ਕਹਿਣ ਲੱਗੇ ਜਿੱਥੇ ਸਤਿਗੁਰੂ ਬੈਠੇ ਨੇ ਛੇਤੀ ਕਰੋ ਇਹਨੂੰ ਇੱਥੇ ਲੈ ਚੱਲੀਏ।
ਮਹਾਂਪੁਰਖ ਪੂਰਨ ਹੈ ਸੋਈ, ਬਖਸ਼ੈ ਖਤਾ ਕਰੀ ਤਿਨ ਜੋਈ।
ਲੱਗੇ ਉਹ ਮਹਾਂਪੁਰਖ ਨੇ ਉਹਨਾਂ ਕੋਲ ਭੁੱਲ ਬਖਸ਼ਵਾਵਾਂਗੇ, ਜ਼ਰੂਰ ਬਖਸ਼ਣਗੇ।
ਅਸ ਕਹਿ ਤਾਏ ਮੰਚ ਪਰ ਪਾਏ, ਚਤੁਰ ਲੋਕ ਸਿਰ ਲੀਨ ਉਚਾਏ।
ਕਹਿਣ ਲੱਗੇ ਇਸ ਤਰ੍ਹਾਂ ਕਰਕੇ ਇਹਨਾਂ ਨੇ ਛੇਤੀ ਨਾਲ ਮੰਜੇ ਤੇ ਪਾ ਕੇ ਚਾਰ ਬੰਦਿਆਂ ਨੇ ਉਲੇ ਨੂੰ ਚੁੱਕ ਲਿਆ।
ਗਮਨ ਕੀਨ ਤਿਤ ਦਿਸ ਨਰ ਬ੍ਰਿੰਦਾ, ਜਿਤ ਦਿਸ ਸੁਣੇ ਸਰੋਣ ਸੁਖ ਕੰਦਾ।
ਕਹਿਣ ਲੱਗੇ ਇਹ ਉਧਰ ਚਲੇ ਗਏ ਨਾਲ, ਇੱਥੇ ਨਿੰਦਾ ਕਰਦੇ ਨੇ ਮੂਲੇ ਨੇ ਕਿਉਂ ਮਾੜਾ ਕੰਮ ਕੀਤਾ, ਨਾਲੇ ਤੁਰੇ ਜਾਂਦੇ ਸਤਿਗੁਰੂ ਜੀ ਚਿੱਤਰ ਬਿਰਾਜਮਾਨ ਸਨ।
ਨਿੰਦੇ ਮੁਲੇ ਕੀ ਸਭ ਕਰਹੀ, ਸ੍ਰੀ ਨਾਨਕ ਸੁਜਸ ਉਚਰਹੀ।
ਕਹਿਣ ਲੱਗੇ ਲੋਕ ਭਾਈ ਮੂਲੇ ਦੀ ਨਿੰਦਾ ਤੇ ਧੰਨ ਗੁਰੂ ਨਾਨਕ ਨਿਰੰਕਾਰ ਦੀ ਉਸਤਤ ਕਰਦੇ ਕੰਨ।
ਰੰਕ ਰਾਏ ਜੇ ਸੁਧ ਸੁਣ ਪਾਈ, ਮਾਰਗ ਬਿਕੈ ਮਿਲੈ ਸਵਤਾਈ।
ਗਰੀਬ ਅਮੀਰ ਜਿਹੜਾ ਸੁਣਦਾ ਉਹ ਵੀ ਮਿਲ ਕੇ ਇਹਦੇ ਨਾਲ ਤੁਰੇ ਜਾਂਦੇ ਜਿੱਧਰ ਸਤਿਗੁਰੂ ਜੀ ਬੈਠੇ ਨੇ।
ਮੁਲੇ ਸਹਿਤ ਭੀਰ ਬਡਪਾਰੀ, ਸਭ ਚੱਲ ਆਏ ਗੁਰੂ ਅਗਾਰੀ।
ਸਤਿਗੁਰੂ ਜੀ ਦੇ ਕੋਲ ਪਹੁੰਚਣ ਤੱਕ ਕਾਫੀ ਭੀੜ ਲੱਗ ਗਈ ਖੈ।
ਪਦ ਅਰਬਿੰਦ ਬੰਦਨਾ ਕਰਹੀ, ਬੇਨਤੀ ਕਰੈ ਭਾਉ ਉਰਤਰਹੀ।
ਜਾ ਕੇ ਚਰਨਾਂ ਤੇ ਡਿੱਗੇ ਤੇ ਬੇਨਤੀ ਕਰਨ ਲੱਗੇ ਬੜੇ ਪ੍ਰੇਮ ਨਾਲ। ਇਹ ਪ੍ਰੇਮ ਹੁੰਦਾ ਗਦਾ ਪੈਰਾਗ, ਜਿਹੜਾ ਕਿਸੇ ਚੀਜ਼ ਨੂੰ ਵੇਖ ਕੇ ਘੜੀ ਦੀ ਘੜੀ ਆਉਂਦਾ। ਬਹੁਤ ਦੁਨੀਆਂ ਨੂੰ ਲੱਗਦਾ ਦਰਦ ਆਉਂਦਾ ਵੀ ਬੰਦਾ ਬੜਾ ਦੁਖੀ ਜੇ, ਹੁਣ ਇਹਨੂੰ ਜੋ ਕਹੋ ਕਿ ਮੰਨੇਗਾ, ਪਰ ਉਹ ਚਲਾਕ ਹੁੰਦਾ ਏ, ਉੱਪਰਲੀ ਤਹਿ ਤੋਂ ਰੋਂਦਾ ਏ, ਅੰਦਰ ਹੁੰਦਾ ਜੇ ਠੀਕ ਹੋ ਗਿਆ ਤਾਂ ਕੱਲ੍ਹ ਨੂੰ ਉਹ ਕੁਝ ਹੀ ਕਰਾਂਗਾ ਜੋ ਪਹਿਲਾਂ ਕਰਦਾ ਸੀ। ਅੱਜ ਵੀ ਤੁਸੀਂ ਕਦੇ ਵੇਖ ਲੈਣਾ, ਲੋੜ ਵੇਲੇ ਆਪਣੇ ਅੰਦਰ ਮਨ ਦੀ ਅਵਸਥਾ ਕੁਝ ਹੋਰ ਖੁੰਦੀ, ਪੂਰੀ ਖੁੰਦਿਆਂ ਸਾਰੀ ਕੁਝ ਹੋਰ ਦਾ ਹੋਰ ਹੀ ਬਣ ਕੇ ਬਹਿ ਜਾਂਦਾ ਏ ਸਤਸੰਗੀ ਜਨੋ। ਪਰ ਇਹ ਆਪਣੇ ਮਨ ਦੀ ਕੀ ਵਿਆਖਿਆ ਭਾਈ ਮੂਲਾ ਤੇ ਪਾਤਰ ਕਹਿ, ਇਹ ਸਾਰਾ ਕੁਝ ਲੋਕ ਜਿਹੜੇ ਨਾਲ ਜੁੜੇ ਨੇ ਦੱਸ ਰਹੇ ਨੇ ਸਾਡਾ ਅੰਦਰ ਕੀ ਕਰਦਾ ਅਤੇ ਸਤਿਗੁਰੂ ਕੀ ਕਰਦੇ ਨੇ। ਇਹ ਖੈਰ ਰੋ ਰਹੇ ਹਨ, ਇਹਨਾਂ ਨੇ ਬੜਾ ਝੁੱਕ ਕੇ ਸਾਰਿਆਂ ਨੇ ਬਿਨੈ ਕੀਤੀ ਖੈ।
ਮੰਚ ਪਰ ਤੇ ਉਤਾਰ ਤੇ ਤਾਈ, ਗੁਰ ਆਗੇ ਸੋਧੀ ਪੋਡਾ।
ਮੰਜੇ ਤੋਂ ਲਾ ਕੇ ਇਹਨਾਂ ਨੇ ਸਤਿਗੁਰੂ ਜੀ ਦੇ ਸਾਹਮਣੇ ਪੁੰਜੇ, ਮੂਲੇ ਦਾ ਸਰੀਰ ਉੱਥੇ ਟਿਕਾ ਦਿੱਤਾ ਕੈ।
ਹੱਥ ਬੰਨ ਠਾਂਡੇ ਹੋਏ ਸਭੀ, ਬੇਨਤੀ ਕੈ ਭਾਉ ਉਰਤਰਹੀ।
ਹੱਥ ਜੋੜ ਕੇ ਸਾਰੇ ਖਲੋ ਗਏ ਤੇ ਬੇਨਤੀ ਕਰਦੇ ਕੰਨ।
ਗੁਣੈ ਬੰਦ ਲਗ ਤੁਮਨੇ ਮਾਰਾ, ਕਿਰਪਾ ਤਾਰਬ ਦੇਹੋ ਜੀਵਾਰਾ।
ਕਹਿਣ ਲੱਗੇ ਖੇ ਗੁਣੇ ਬੰਦ, ਬਹੁਤ ਤੁਸੀਂ ਉੱਚੇ ਗੁਣਾਂ ਵਾਲੇ ਹੋ, ਤੁਸੀਂ ਮਾਰ ਘੱਤਿਆ ਮੂਲੇ ਨੂੰ ਤੇ ਤੁਸੀਂ ਜਵਾਲ ਸਕਦੇ ਹੋ। ਦੋਸ਼ ਵੀ ਦੇ ਰਹੇ ਨੇ ਅਤੇ ਬੇਨਤੀ ਵੀ ਕਰ ਰਹੇ, ਕਹਿੰਦੇ ਤੁਸੀਂ ਮਾਰ ਜਾਣਾ ਅਤੇ ਤੁਹਾਡੇ ਕੋਲ ਜਵਾਲਣ ਦੀ ਵੀ ਸਮਰੱਥਾ ਹੋਏਗੀ। ਜਿੰਨੀ ਕਿਸੇ ਦੀ ਸੋਚ ਹੁੰਦੀ ਉਸੇ ਆਧਾਰ 'ਤੇ ਉਹਨਾਂ ਨੇ ਗੱਲ ਕਰਨੀ। ਸਤਿਗੁਰੂ ਜੀ ਨੂੰ ਕਹਿ ਰਹੇ ਨੇ ਤੁਸੀਂ ਮਾਰ ਇਹ ਤੁਹਾਡੇ ਬਚਨ ਨਾਲ ਮਰ ਗਏ ਤੇ ਜਿਉਂਦਾ ਵੀ ਤੁਸੀਂ ਕਰੋ।
ਜਾਨ ਬੁਝੇ ਪਇਓ ਅਜਾਨਾ, ਪ੍ਰੇਰਿਓ ਤੀ ਕੋ ਮਾਤੁਰ ਜਾਨਾ।
ਕਹਿਣ ਲੱਗੇ ਜੀ ਇਹ ਅਣਜਾਣ ਸੀ, ਇਸ ਦੀ ਘਰਵਾਲੀ ਨੇ ਇਹਨੂੰ ਭੈੜੀ ਮੱਤ ਦਿੱਤੀ ਅਤੇ ਇਹਨੇ ਮੰਨ ਲਈ। ਇੱਕ ਚੇਤਾ ਰੱਖਣਾ, ਸਤਿਗੁਰੂ ਕਦੇ ਨਹੀਂ ਮਾਰਦਾ, ਸਤਿਗੁਰੂ ਤੇ ਜਵਾਲ ਦਾ ਹੈ। ਮੇਰਾ ਤੇ ਤੁਹਾਡਾ ਸਤਿਗੁਰੂ ਹੋਏ, ਅੱਤ ਦੇ ਪਾਪ ਕਰਨ ਵਾਲੇ ਔਰੰਗਜ਼ੇਬ ਨੇ ਵੀ ਜਦੋਂ ਅਖੀਰ ਵਿੱਚ ਅੰਦਰੋਂ ਝੁੱਕ ਕੇ ਕਿਧਰੇ ਸਿਣਿਆ ਕੱਲਿਆ ਅਤੇ ਸਤਿਗੁਰੂ ਉਹਨੂੰ ਵੀ ਬਖਸ਼ਣ ਲਈ ਉੱਧਰ ਤੁਰਦੇ ਨੇ, ਨਿਰੰਕਾਰ ਕਹਿੰਦਾ ਨਹੀਂ, ਇਤਨੇ ਪਾਪ ਇਹਨੇ ਨਹੀਂ ਬਖਸ਼ਣਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਨਿਰਵੈਰ ਖਨ। ਸਤਿਗੁਰ ਅੰਦਰੋਂ ਨਿਰਵੈਰ ਖੈ। ਸਤਸੰਗਿਓ ਇੱਥੇ ਮਾਰਦਾ ਨਹੀਂ, ਮਨੁੱਖ ਦੇ ਆਪਣੇ ਕਰਮ ਹੀ ਸਰਾਪ ਬਣਦੇ ਨੇ, ਇਹਦੇ ਆਪਣੇ ਭੈੜੇ ਕਰਮ ਹੀ ਇਸ ਨੂੰ ਮਾਰ ਸੁੱਟਦੇ ਨੇ, ਪਰ ਦੋਸ਼ ਸੱਚੇ ਪਾਤਸ਼ਾਹ ਜੀ ਨੂੰ ਦੇਣਾ ਰੱਬ ਨੂੰ ਬਹੁਤ ਸੌਖਾ ਹੈ। ਜਦੋਂ ਜਨਮ ਹੁੰਦਾ ਨਾ ਕਿਸੇ ਬੱਚੇ ਦਾ, ਤੁਸੀਂ ਬਹੁਤ ਘੱਟ ਸੁਣੋਗੇ ਕਿ ਰੱਬ ਨੇ ਦਾਤ ਦਿੱਤੀ ਏ, ਫਿਰ ਹੋਰ ਵਧਾਈਆਂ ਪਾਰਟੀਆਂ ਦਾ ਪ੍ਰਬੰਧ ਕਈ ਕੁਛ ਹੁੰਦਾ ਏ, ਪਰ ਜਦੋਂ ਮੌਤ ਹੋਵੇ ਤਾਂ ਪਹਿਲਾਂ ਡੈ ਕੀ ਹੁੰਦਾ, ਰੱਬ ਨੇ ਮਾੜਾ ਹੀ ਕੀਤਾ ਹੈ। ਸ਼ੁਰੂਆਤ ਇੱਥੋਂ ਹੁੰਦੀ ਹੈ, ਉਹਨੇ ਮਾੜਾ ਕੀਤਾ ਹੈ। ਜੇ ਸਾਰੇ ਇਸ ਧਰਤੀ 'ਤੇ ਜਿਉਂਦੇ ਰਹਿਣ, ਵੈਸੇ ਤਾਂ ਘਰ ਦੇ ਹੀ ਜਦੋਂ ਕੁਝ ਸਮਾਂ ਹੋ ਜਾਵੇ, ਉਹ ਚਾਹੁੰਦੇ ਨੇ ਛੇਤੀ ਚਲਾ ਜਾਵੇ, ਪਰ ਜ਼ੁਬਾਨ ਤੋਂ ਕਹਿ ਨਹੀਂ ਸਕਦੇ। ਰੱਜੇ ਹੁੰਦੇ ਨੇ ਇੰਨੇ ਕੁ ਜ਼ਿੰਦਗੀ ਵਿੱਚ, ਪਰ ਉਹ ਲੋਕਾਚਾਰੀ ਕਹਿ ਨਹੀਂ ਸਕਦੇ। ਉਹ ਹੌਲੀ ਹੌਲੀ ਭਰਾਂ ਕਰਦੇ ਜਾਂਦੇ ਵੀ ਵੱਖਰੀ ਮੰਜੀ ਕਾਰ, ਥੋੜ੍ਹਾ ਜਿਹਾ ਬਹਿ ਕਰ, ਬਹਿ ਜਾ, ਰੋਟੀ ਬਾਅਦ 'ਚ ਦਿਆਂਗੇ, ਪ੍ਰਤੀਕ ਹੁੰਦੇ ਹਨ। ਪਰ ਖੈਰ, ਫਿਰ ਵੀ ਉਹ ਦੋਸ਼ ਗੁਰੂ ਪਰਮੇਸ਼ੁਰ ਰੱਬ ਨੇ ਮਾੜਾ ਕੀਤਾ। ਇਹ ਕਹਿਣ ਲੱਗੇ, ਜੀ ਮਾਰਿਆ ਜੇ, ਇਹ ਘਰ ਵਾਲੀ ਦੇ ਆਖੇ ਲੱਗ ਗਿਆ ਸੀ, ਇਹਨੂੰ ਤੁਸੀਂ ਹੁਣ ਜ਼ਿੰਦਾ ਕਰਦੇ ਹੋ।
ਇਸ ਪ੍ਰਕਾਰ ਸੁਣ ਕੇ ਜਗਨਨਾਥਾ ਬੋਲੇ ਬਚਨ ਸਮਣ ਕੇ ਸਾਥਾ।
ਮਹਾਰਾਜ ਜੀ ਨੇ ਸਾਰਾ ਕੁਛ ਸੁਣ ਲਿਆ ਤੇ ਜਗਤ ਤੇ ਨਾਥ ਕੀ ਜਵਾਬ ਦਿੰਦੇ ਹਨ?
ਰਹਿਓ ਜੀਵਨਾ ਇਸ ਮ੍ਰਿਤਿਉ ਆਈ, ਨਾ ਕੈਸੇ ਤੂੰ ਹੋਤ ਬਚਾਈ।
ਕਹਿਣ ਲੱਗੇ, ਦਰਅਸਲ ਇਹਦਾ ਉਹ ਸਮਾਂ ਆ ਗਿਆ ਤੇ ਇਹਨੇ ਕੁਲ ਮਰਿਆ ਹੀ ਰਹਿਣਾ, ਦੁਬਾਰਾ ਇਹਨੇ ਜ਼ਿੰਦਾ ਨਹੀਂ ਖੋਣਾ, ਇਹਨੂੰ ਕੋਈ ਵੀ ਤਾਕਤ ਜ਼ਿੰਦਾ ਨਹੀਂ ਕਰ ਸਕਦੇ। ਖੈ
ਇਸ ਕੋ ਮਾਰ ਗਾੜ ਬਹੋਈ, ਨਹੀਂ ਉਬਾਰ ਸਕੇ ਅਬ ਕੋਈ।
ਆ ਮਾਰ ਗਾੜ ਦਾ ਮਤਲਬ ਸਮਝਿਆ ਜੀ, ਕਵੀ ਜੀ ਨੇ ਬਹੁਤ ਪਿਆਰਾ ਸ਼ਬਦ ਵਰਤਿਆ ਏ। ਸਤਿਗੁਰੂ ਕਹਿੰਦੇ, ਜਿਹਨੂੰ ਪਰਮੇਸ਼ਰ ਦੀ ਮਾਰ ਵਗ ਜਾਵੇ, ਉਹਨੂੰ ਕਦੇ ਕੋਈ ਬਚਾ ਨਹੀਂ ਸਕਦਾ। ਰੱਬ ਦੀ ਮਾਰ ਤੋਂ ਬਚੀਏ, ਬੰਦਾ ਇਹਨਾਂ ਗੱਲਾਂ ਦੀ ਪਰਵਾਹ ਤੇ ਨਹੀਂ ਕਰਦਾ, ਐਵੇਂ ਅਣਜਾਣ ਪੁਣੇ ਅੰਦਰ ਵੇਖੀ ਜਾਏਗੀ। ਖੁਰ ਕਿੰਨੇ ਲੋਕਾਂ ਦੀ ਬਦਦੁਆਵਾਂ ਇਕੱਠੀਆਂ ਕਰ ਲੈਂਦੇ ਹਨ ਬਿਨਾਂ ਕਿਸੇ ਕਾਰਨ ਤੋਂ। ਸਤਿਗੁਰੂ ਕਹਿਣ ਲੱਗੇ, ਰੱਬ ਦੀ ਮਾਰ ਪਈ, ਅਸੀਂ ਕੁਝ ਨਹੀਂ ਕੀਤਾ, ਅਸੀਂ ਤਾਂ ਭਲਾ ਕਰਨ ਗਏ ਸੀ, ਨਹੀਂ ਆਇਆ, ਸੱਪ ਨੇ ਡੰਗਿਆ ਏ, ਪਰਮੇਸ਼ਰ ਨੇ ਕਿਧਰੇ ਹੁਕਮ ਕੀਤਾ ਹੋਏਗਾ, ਉਹ ਜਾਣੇ। ਸਾਡਾ ਕੰਮ ਤੇ ਮੂਰਤੀਆਂ ਨੂੰ ਜ਼ਿੰਦਗੀ ਪ੍ਰਦਾਨ ਕਰਨਾ ਏ, ਪਰ ਜਿੱਥੇ ਉਹਦਾ ਹੁਕਮ ਹੋ ਜਾਵੇ ਉੱਥੇ ਉਹਦੇ ਹੁਕਮ ਵਿੱਚ ਹੈ, ਦਖਲ ਅੰਦਾਜ਼ੀ ਨਹੀਂ ਕੀਤੀ ਜਾਂਦੀ।
ਅੰਤ ਸਮੇਂ ਜੋ ਦਰਸ਼ਨ ਪਾਵਾ, ਯਾ ਕੋ ਫਲ ਇਸ ਹੋਏ ਸੁਹਾਵਾ।
ਆ ਵੇਖੋ ਦੂਜਾ, ਫਿਰ ਉਹ ਬਖਸ਼ਿਸ਼ ਕਹਿਣ ਲੱਗੇ ਨੇ, ਅੰਤਲੇ ਸਮੇਂ ਸਾਨੂੰ ਵੇਖ ਲਿਆ ਸੀ, ਵੇਖ ਕੇ ਲੁਕਿਆ ਏ। ਉਹ ਜਿਹੜੇ ਦਰਸ਼ਨ ਕੀਤੇ ਨਾ ਸਤਿਗੁਰਾਂ ਦੇ, ਕਹਿਣ ਲੱਗੇ ਇਹਦਾ ਫਲ ਇਹਨੂੰ ਬਹੁਤ ਵੱਡਾ ਮਿਲੇਗਾ, ਬਹੁਤ ਵੱਡਾ। ਇਹ ਨਹੀਂ ਵੀ ਜਿਹੜੀ ਪਹਿਲੀ ਸੰਗਤ ਕੀਤੀ ਅਜਾਈ ਚਲੇ ਗਏ, ਹੁਣ ਇੱਕ ਵਾਰ ਦਰਸ਼ਨ ਕੀਤਾ ਉਹਦਾ ਨਹੀਂ ਕੋਈ ਫਲ। ਸਤਿਗੁਰੂ ਕਹਿਣ ਲੱਗੇ, ਉਹਦਾ ਫਲ ਇਹਨੂੰ ਕੀ ਮਿਲੇਗਾ?
ਦਸਵਾਂ ਜਾਮਾ ਪਹਿਰੈ ਜਬਹੀ, ਜਨਮ ਮਰਨ ਤੇ ਗਤ ਦੈਤ ਬਹੀ।
ਕਹਿਣ ਲੱਗੇ, ਅਸੀਂ ਜਦੋਂ ਦਸਵੇਂ ਜਾਮੇ ਵਿੱਚ ਇਸ ਧਰਤੀ 'ਤੇ ਆ ਕੇ ਮਨੁੱਖਤਾ ਦਾ ਭਲਾ ਕਰਾਂਗੇ, ਉਦੋਂ ਕਹਿਣ ਲੱਗੇ ਇਹਦਾ ਜਨਮ ਅਤੇ ਮਰਨ ਦਾ ਗੇੜ ਕੱਟਾਂਗੇ। ਹੁਣ ਅਜੇ ਇਹਨੂੰ ਕੁਝ ਸਮਾਂ ਉਹ ਭੁਗਤਣਾ ਪਵੇਗਾ। ਪਿਆਰਿਓ, ਗੱਲ ਇਹ ਹੈ, ਸਹੀ ਰਾਹ 'ਤੇ ਤੁਰ ਕੇ ਬਸ ਤੁਰੇ ਰਹਿਣਾ, ਉਹੀ ਕਹਿੰਦੇ ਸਿੱਖੀ ਕਮਾਣੀ ਔਖੀ ਹੈ। ਮਤਲਬ ਹਰ ਮੋੜ 'ਤੇ ਸਾਡਾ ਅੰਦਰ ਡੋਲ ਸਕਦਾ ਏ। ਬਾਬਾ ਜੀ, ਬਾਬਾ ਫਰੀਦ ਸਾਹਿਬ, ਭਗਤ ਕਬੀਰ ਜੀ ਇਹ ਬਚਨ ਦੁਖਾਈ ਦੇ ਕੇ ਕਹਿੰਦੇ, ਕਬੀਰ ਗਰਬ ਨਾ ਖੇਚੀਐ, ਰੰਗ ਨਾ ਖਸੀਐ ਕੋਏ, ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਖੋਏ। ਖੁਰੇ ਕੀ ਖੋਣਾ, ਅੰਤਲੇ ਪਲ ਤੱਕ ਡਰੀਏ, ਉਹ ਕੁਝ ਵੀ ਖੋ ਸਕਦਾ ਏ। ਪਰ ਪਿਆਰਿਓ, ਉਹਦਾ ਬਿਰਹ ਦੇ ਉਹ ਬਖਸ਼ਿਨ ਦੇ ਡੋਲਿਆਂ ਨੂੰ ਚੁੱਕਦਾ ਏ, ਉਹ ਕਿਵੇਂ ਚੁੱਕਦਾ, ਕਿਵੇਂ ਬਖਸ਼ਦਾ, ਉਹਦੇ 'ਤੇ ਕੋਈ ਪਾਬੰਦੀ ਨਹੀਂ। ਉਹਨੂੰ ਉਦੋਂ ਹੀ ਬਖਸ਼ ਦੇਣਾ ਚਾਹੀਦਾ ਸੀ, ਉਹਨੇ ਕਿਉਂ ਨਹੀਂ ਬਖਸ਼ਿਆ? ਇਹ ਗੱਲਾਂ ਮਨੁੱਖ ਨਾਲ ਤਾਂ ਹੋ ਸਕਦੀਆਂ, ਗੁਰੂ ਪੀਰ ਨਾਲ ਨੇ, ਉਹ ਕਿਸੇ ਦੇ ਗੁਲਾਮ ਨੇ। ਉਹਨਾਂ ਨੇ ਵੇਖਣਾ ਪਿੱਛੋਂ ਹੁਕਮ ਕੀ ਆਇਆ ਏ। ਇੱਕ ਮੌਕਾ ਸੀ, ਉਹ ਲੰਘ ਗਿਆ। ਇੱਕ ਜੋਧੀ ਕਰਨ ਲੱਗਾ, ਸਾਰੇ ਧਿਆਨ ਕਰੇ ਆ ਜੇ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ ਇੱਕ ਬੱਚੇ ਨੇ, ਬਾਬਾ ਲਗਨ ਗਨਾਏ ਹਮ ਪੀ ਵੰਜਾ ਸੌ ਰਹਿ ਬਲਰਾਮ ਜੀਓ। ਅਰਦਾਸ ਕਰਨੀ, ਸਤਿਗੁਰੂ ਮੇਰਾ ਲਗਨ ਕੱਢੋ, ਮੇਰਾ ਸਾਖਾ ਕੱਢੋ, ਮੈਂ ਵੀ ਪਰਮਾਤਮਾ ਤੇਰੇ ਘਰ ਜਾਣਾ ਚਾਹੁੰਦਾ, ਤੇਰੇ ਨਾਲ ਮਿਲਣਾ। ਪਿਆਰਿਓ, ਮਤ ਸੋਚਿਆ ਜੇ ਪਰ ਰੱਬ ਉਹ ਸਾਡੇ ਲਗਨ ਨਹੀਂ ਬਣਾਉਂਦਾ, ਮੌਕੇ ਨਹੀਂ ਦਿੰਦਾ ਜਦੋਂ ਅਸੀਂ ਬਖਸ਼ੇ ਜਾਈਏ। ਸਤਿਗੁਰੂ ਹਰ ਰੋਜ਼ ਹਰੇਕ ਆਦਮੀ ਨੂੰ ਜਿਹੜਾ ਗੁਰੂ ਕੋਲ ਆ ਰਿਹਾ ਉਹਨੂੰ ਬਖਸ਼ਣ ਦਾ ਮੌਕਾ ਜ਼ਰੂਰ ਦਿੰਦਾ ਏ। ਪਰ ਉਸ ਮੌਕੇ ਦੀ ਖਬਰ ਕਿਸੇ ਵਿਰਲੇ ਨੂੰ ਹੁੰਦੀ ਹੈ। ਹੋ ਸਕਦਾ ਮੌਕਾ ਅੱਜ ਹੀ ਹੋਵੇ, ਇਹ ਪਲ ਹੀ ਹੋਵੇ। ਜਦੋਂ ਪਲ ਆਉਂਦਾ ਹੈ ਸਾਡਾ ਅੰਦਰ ਉਸ ਪਲ ਤੋਂ ਛਲਾਂਗ ਮਾਰ ਕੇ ਅੱਗੇ ਚਲਾ ਜਾਂਦਾ ਹੈ। ਕਹਿੰਦਾ ਆਪਾਂ ਤਿਆਰੀ ਕਰਾਂਗੇ, ਕੱਲ੍ਹ ਤੋਂ ਪਾਠ ਸ਼ੁਰੂ ਕਰਾਂਗੇ, ਇੰਨੇ ਫਿਰ ਪਾਠ ਕਰਕੇ ਅਰਦਾਸ ਕਰਾਂਗੇ। ਹੋ ਸਕਦਾ ਤੁਸੀਂ ਇੰਨਾ ਝੁੱਕ ਜਾਂਦੇ, ਪਾਠਾਂ ਤੋਂ ਪਹਿਲਾਂ ਤੁਹਾਨੂੰ ਬਖਸ਼ ਲੈਂਦਾ ਅਤੇ ਪਾਠ ਬਾਅਦ ਵਿੱਚ ਕਰਾਂਗਾ। ਅਸੀਂ ਖੁਦ ਉਹਨੂੰ ਅੱਗੇ ਤੋਰਦੇ ਹਾਂ ਉਸ ਘਟਨਾ ਨੂੰ। ਕਦੇ ਤੁਸੀਂ ਵੇਖ ਲਿਆ ਜੇ ਅਸੀਂ ਸਾਡਾ ਮਨ ਦੋ ਜਗ੍ਹਾ 'ਤੇ ਰਹਿੰਦਾ ਹੈ, ਜਾਂ ਬੀਤ ਚੁੱਕੇ ਦੀ ਜਿਹੜਾ ਸਮਾਂ ਜਾਂ ਉੱਥੇ ਛਾਲ ਮਾਰ ਕੇ, ਜਾਂ ਆਉਣ ਵਾਲਾ ਸਮੇਂ 'ਚ ਹੁਣ ਵਿੱਚ ਨਹੀਂ ਰਹੇਗਾ। ਸਤਿਗੁਰੂ ਜੀ ਹੁਣ ਕਿਰਪਾ ਕਰਨ ਨੂੰ ਤਿਆਰ ਹੁੰਦੇ ਕਣ ਵੇਖ ਰਿਹਾ ਸਰ, ਜਿਹਦੇ ਨਾਲ ਆਪਾਂ ਚੌਂਕੀ ਸਾਹਿਬ ਕੱਢੇ, ਕਿਹੜੇ ਪਿਆਰਾਂ ਨਾਲ ਤੁਸੀਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰ ਰਹੇ ਸੀ, ਅਚਾਨਕ ਹੀ ਇਹੋ ਜਿਹੇ ਸ਼ਬਦਾਂ ਦੀ ਧਾਰਨਾ ਗਾ ਕੇ ਅਸੀਂ ਪੜ੍ਹਨ ਲੱਗ ਗਏ, ਜਿਹੜਾ ਕਹਿ ਰਿਹਾ ਸੀ ਵੀ ਸਤਿਗੁਰੂ ਨੂੰ ਸਿਣਿਆ ਦੇਣਾ, ਮਤਲਬ ਹੁਣ ਨਹੀਂ ਸਤਿਗੁਰੂ ਕੋਲੋਂ ਕੁਝ ਲੈਣਾ, ਸਮਾਂ ਆਏਗਾ ਉਦੋਂ ਉਹਨੂੰ ਕੁਝ ਸਿਣਿਆ ਦੇਣਾ। ਜਦੋਂ ਕਿ ਸਤਿਗੁਰੂ ਜੀ ਕਹਿੰਦੇ ਨੇ ਹੁਣ ਕਿਉਂ ਨਹੀਂ ਅਸੀਂ ਲੈ ਸਕਦੇ, ਆਉਣ ਵਾਲੇ ਸਮੇਂ 'ਚ ਕਿਉਂ ਗੱਲ ਸੁੱਟਦੇ ਹਾਂ। ਉਹ ਤਾਂ ਕਹਿੰਦਾ ਆਜ ਮਿਲਾਵਾਂ ਸ਼ੇਖ ਫਰੀਦ, ਅੱਜ ਲੈ ਹੁਣੇ ਲੈ। ਸਤਿਗੁਰੂ ਜੀ ਕਹਿੰਦੇ ਕੱਲ੍ਹ ਤਾਂ ਕਿਉਂ, ਉਹ ਗਲਤੀ ਆਪਣੀ, ਪਰ ਗਲਤੀ ਨੇ ਵਰਤਮਾਨ ਹੁਣ ਵਿੱਚ ਕੇਵਲ ਅਤੇ ਕੇਵਲ ਨਾਮ ਲਿਆ ਸਕਦਾ ਏ। ਸੋਚ ਕੇ ਸਮਝ ਕੇ ਇੱਕ ਮਿੰਟ ਤਜਰਬਾ ਕਰ ਲਓ, ਇਹਨੇ ਖੂਨ 'ਚ ਨਹੀਂ ਰਹਿਣਾ। ਜਾਂ ਆਖੇਗਾ ਜਿਹੜੀ ਗੱਲ ਕਹੀ ਉਹ ਠੀਕ ਹੈ ਕਿ ਨਹੀਂ, ਜਾਂ ਆਉਣ ਵਾਲੇ ਅਗਲੇ ਮਿੰਟ ਬਾਅਦ ਕੀ ਹੋਏਗਾ ਉਹਦੀ ਸੋਚ ਵਿੱਚ। ਹੁਣ ਵਿੱਚ ਨਹੀਂ, ਪਰ ਖੂਨ ਵਿੱਚ ਕੇਵਲ ਅਤੇ ਕੇਵਲ ਇੱਕ ਨਾਮ ਲਿਆਵੇਗਾ, ਜਦੋਂ ਅਸੀਂ ਮਿਲ ਕੇ ਕਹਾਂਗੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਸਮਾਂ ਹੋ ਗਿਆ, ਮੈਂ ਸਮਾਪਤੀ ਕਰਨ ਲੱਗਾ ਇੱਕ ਮਿੰਟ ਅੰਦਰ। ਹੁਣ ਆਪਾਂ ਵਾਹਿਗੁਰੂ ਕਹਿਣਾ ਸੀ ਨਾ, ਤੁਸੀਂ ਆਪ ਵੇਖ ਲਓ ਸਾਰਿਆਂ ਦਾ ਇੱਕਦਮ ਅੰਦਰ ਵਾਹਿਗੁਰੂ ਵੀ ਨਹੀਂ ਕਹਿ ਸਕਦਾ, ਨਹੀਂ ਉਹ ਸੋਚਦਾ ਏ ਵੀ ਠੀਕ ਹੈ ਗੱਲ, ਉਹ ਸੋਚ ਪਰਾਂ ਲਿਜਾਂਦੀ ਏ ਵਾਹਿਗੁਰੂ ਕਹਿਣਾ, ਅਤੇ ਹੁਣੇ ਉਹਨੂੰ ਕਹਿਣਾ ਮਿਲ ਕਹਿ ਕੇ ਸਮਾਪਤੀ ਕਰੀਏ। ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ। ਵਰਤਮਾਨ ਵਿੱਚ ਆ ਕੇ ਸਦਾ ਉਹਦੇ ਕੋਲ ਬੇਨਤੀ ਕਰੀਓ, ਬਖਸ਼ਣਕਾਰ ਬਖਸ਼ਿੰਦ ਬਖਸ਼ਦਾ ਹੈ। ਇਸ ਤੋਂ ਅਗਲਾ ਪ੍ਰਸੰਗ ਕੱਲ੍ਹ ਦੇ ਦੀਵਾਨ ਅੰਦਰ ਸਾਂਝਾ ਕਰਾਂਗੇ। ਆਓ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ 'ਚ ਆਏ ਹੋਏ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਜੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਉਹਨਾਂ ਦੀ ਰਸਨਾ ਤੋਂ ਸਾਹਿਬਾਂ ਦੀ ਪਵਿੱਤਰ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਨ ਕਰਨਾ ਹੈ। ਫਤਿਹ ਬੁਲਾਓ ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।